ਵਿੱਚ ਬੁਲਾਲਵਾ ਇੱਕ ਮਨ ਹੋ ਕੇ ਮਹਿਮਾ ਦਾਤਾ ਜੀ ਦੀ ਗਾਲਵਾ ਹਾਰ ਫੁੱਲਾਂ ਦੇ ਪੈਰੋਂ ਕੇ ਗਲ ਪਾਵਾਂ ਘਰ ਆਈਆਂ ਸੰਗਤਾਂ ਦੀ
ਧੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਘਰ ਆਈਆਂ ਸੰਗਤਾਂ ਦੀ ਧੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਘਰ ਆਈਆਂ ਸੰਗਤਾਂ ਦੀ
ਚਰਨ ਕਮਲ ਧੋਤੋ ਪੀਵਾ ਦਿਨ ਰਾਤ ਜੀ
ਪੀਵਾ ਦਿਨ ਰਾਤ ਜੀ ਪੀਵਾ ਦਿਨ ਰਾਤ ਜੀ
ਮੇਰਾ ਵਾਲਾ ਬਖਸ਼ ਅਮੁੱਲੀ ਇਹ ਦਾਤ ਜੀ
ਅਮੁੱਲੀ ਇਹ ਦਾਤ ਜੀ ਅਮੁੱਲੀ ਇਹ ਦਾਤ ਜੀ
ਮਾੜੇ ਕਰਮਾਂ ਦੀ ਭੁੱਲ ਬਖਸ਼ਾਵਾਂ ਸੰਗਤਾਂ ਦੇ ਵਿੱਚ ਵਾਸਾ ਸੱਚੇ ਭਗਵਾਨ ਦਾ
ਸੱਚੇ ਭਗਵਾਨ ਦਾ ਸੱਚੇ ਭਗਵਾਨ ਦਾ
ਇੱਥੋਂ ਰਾਹ ਲੱਭਦਾ ਏ ਸੱਚ ਖੰਡ ਜਾਣਦਾ
ਸੱਚੇ ਖੰਡ ਜਾਣਦਾ ਸੱਚੇ ਖੰਡ ਜਾਣਦਾ
ਬਹਿ ਕੇ ਸੰਗਤਾਂ ਚ ਸੱਚੇ ਗੁਣ ਗਾਵਾਂ ਘਰ ਆਈਆਂ ਸੰਗਤਾਂ ਦੇ ਨਿੱਤ ਜੋੜੇ ਝਾੜੀਏ
ਨਿੱਤ ਜੋੜੇ ਝਾੜੀਏ ਨਿੱਤ ਜੋੜੇ ਝਾੜੀਏ
ਤਨ ਮਨ ਧਨ ਭੇਟਾ ਗੁਰੂ ਜੀ ਦੀ ਝਾੜੀਏ
ਗੁਰੂ ਜੀ ਦੀ ਝਾੜੀਏ ਗੁਰੂ ਜੀ ਦੀ ਝਾੜੀਏ
ਕਰੋ ਸਭ ਦੇ ਭਲੇ ਦੀਆਂ ਦੁਆਵਾਂ ਘਰ ਆਈਆਂ सेवा दिया लुटा वड़े पागा वाले लुट दे
पागा वाले लुट दे पागा वाले लुट दे
पाण के निमाने हम जड़ा विचों कुट दे
जड़ा विचों कुट दे जड़ा विचों कुट दे
इस देही चरण कमल तो बीमा दिन रात जी
बीमा दिन रात जी बीमा दिन रात जी
मेरा माला बख्शे अमूली एह दात जी
अमूली एह दात जी अमूली एह दात जी
माड़े कर्मा दी पुल बख्शावा कार आईना संग हार फुटा दे परो के गाड़ पामा कार आया संग
तूड़ी चुक के मत्थे दे नाल लावा कार आया संग तूड़ी चुक के मत्थे दे नाल लावा कार आया संग
गुरु प्यारे हो ए ऐसी इच्छा ए ऐसी तांग जेड़ा गुरु दे नाल प्यार करदा है ना जिस भी किसे गुरु दे प्यारे नू अपने गुरु नाल प्रेम है सच्ची प्रीत है जेड़ा हमेशा नाम दे रंग विच डुब्या रहिंदा है ना ए ओदे मन दी इच्छा हुंदी है ਇਹ ਉਸਦੀ ਤਾਂਗ ਹੁੰਦੀ ਹੈ ਉਹਨੂੰ ਬੜਾ ਚਾਉ ਰਹਿੰਦਾ ਹੈ ਵੀ ਮੇਰੇ ਘਰ ਮੇਰਾ ਗੁਰੂ ਆਵੇ ਮੇਰੇ ਘਰ ਸੰਗਤਾਂ ਆਉਣ ਤੇ ਮੈਂ ਉਹਨਾਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਸੰਗਤ ਦੇ ਗਲ ਵਿੱਚ ਹਾਰ ਪਾ ਕੇ ਉਹਨਾਂ ਦਾ ਸਤਿਕਾਰ ਕਰਾਂ ਤੇ ਗੁਰੂ ਪਿਆਰੇ ਹੋ ਜਦੋਂ ਐਸਾ ਸਮਾਂ ਬਣ ਜਾਵੇ ਨਾ ਐਸਾ ਮੌਕਾ ਆ ਜਾਵੇ ਵੀ ਉਸ ਗੁਰੂ ਦੇ ਪਿਆਰੇ ਦੇ ਘਰ ਸੰਗਤਾਂ ਆਉਣ ਇਕੱਠੀਆਂ ਹੋ ਕੇ ਫਿਰ ਉਹਦਾ ਚਾਅ ਝੱਲਿਆ ਨਹੀਂ ਜਾਂਦਾ ਬੜਾ ਚਾਅ ਚੜ੍ਹ ਜਾਂਦਾ ਉਹਨੂੰ ਉਹ ਖੁਸ਼ੀ ਨਾਲ ਉੱਡਿਆ ਫਿਰਦਾ ਤੇ ਚਾਅ ਚੜ੍ਹਿਆ ਸੀ ਖੁਸ਼ੀ ਨਾਲ ਚਾਅ ਚੜ੍ਹਿਆ ਸੀ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਵਿੱਚ ਜਦੋਂ ਗੁਰੂ ਅਰਜਨ ਦੇ ਮਹਾਰਾਜ ਕੁਝ ਸਮਾਂ ਲਾਹੌਰ ਗਏ ਸਨ ਨਾ ਬਿਤਾਉਣ ਵਾਸਤੇ ਤਾਂ ਗੁਰੂ ਪਿਆਰਿਓ ਉੱਥੇ ਲਾਹੌਰ ਦੇ ਰਹਿਣ ਵਾਲੇ ਇੱਕ ਸੇਵਕ ਦੋਨੋਂ ਪਿਓ ਪੁੱਤਰ ਸੰਮਨ ਅਤੇ ਮੂਸਨ ਉਹਨਾਂ ਨੂੰ ਚਾਅ ਚੜ੍ਹਿਆ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ ਤੇ ਸੰਗਤਾਂ ਬੜੀਆਂ ਸਨ, ਸਤਿਗੁਰਾਂ ਦੀਆਂ ਸ਼ਰਧਾਲੂ ਸੰਗਤਾਂ। ਸਤਿਗੁਰਾਂ ਨੂੰ ਕੋਈ ਸਿੱਖ, ਕੋਈ ਪਰਿਵਾਰ ਸਵੇਰੇ ਲੈ ਕੇ ਜਾਵੇ ਘਰ, ਕੋਈ ਸ਼ਾਮ ਨੂੰ, ਕੋਈ ਦੁਪਹਿਰੇ, ਕਿਉਂਕਿ ਕੁਝ ਦਿਨਾਂ ਵਾਸਤੇ ਗਏ ਸਨ ਨਾ ਮਹਾਰਾਜ ਲਾਹੌਰ। ਤੇ ਇਹਨਾਂ ਗੁਰੂ ਦੇ ਪਿਆਰਿਆਂ ਨੇ, ਦੋਨਾਂ ਪਿਓ ਪੁੱਤਰਾਂ ਨੇ ਸਲਾਹ ਕੀਤੀ, ਸਮਨ ਅਤੇ ਮੂਸਣ ਨੇ, ਵੀ ਆਪਾਂ ਵੀ ਗੁਰੂ ਪਾਤਸ਼ਾਹ ਨੂੰ ਘਰ ਬੁਲਾਈਏ, ਸੰਗਤਾਂ ਵੀ ਗੁਰੂ ਮਹਾਰਾਜ ਨਾਲ ਆਉਣਗੀਆਂ, ਆਪਾਂ ਉਹਨਾਂ ਦੀ ਸੇਵਾ ਕਰਾਂਗੇ। ਤੇ ਗੁਰੂ ਪਿਆਰਿਓ, ਇੱਛਾ ਤਾਂ ਸੀ ਪਰ ਘਰ ਵਿੱਚ ਗਰੀਬੀ ਬੜੀ ਸੀ, ਇਹਨਾਂ ਦਾ ਤਾਂ ਆਪਣਾ ਹੀ ਗੁਜ਼ਾਰਾ ਬੜਾ ਔਖਾ ਚੱਲਦਾ ਸੀ, ਭੀੜਾ ਜਿਹਾ ਘਰ, ਛੋਟਾ ਜਿਹਾ ਟੁੱਟਿਆ ਜਿਹਾ ਘਰ, ਪਰ ਗੁਰੂ ਦੇ ਆਸਰੇ ਸਾਰਾ ਕੁਝ ਛੱਡ ਦਿੱਤਾ, ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਨੇ। ਹਰ ਇੱਕ ਸਿੱਖ ਕਹਿ ਰਿਹਾ ਵਾਰੀ ਅਨੁਸਾਰ, ਸਤਿਗੁਰਾਂ ਨੂੰ ਵਾਰੀਆਂ ਲਿਖਾ ਰਹੇ ਨੇ ਕਿ ਪਾਤਸ਼ਾਹ ਇਸ ਸਮੇਂ, ਇਸ ਦਿਨ ਤੁਸੀਂ ਮੇਰੇ ਘਰ ਆਉਣਾ। ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਵੀ ਚਾਅ ਚੜ੍ਹ ਗਿਆ, ਕੁਝ ਸੋਚਿਆ ਸਮਝਿਆ ਨਾ, ਆਪਣੀ ਵੀ ਵਾਰੀ ਲਿਖਾ ਦਿੱਤੀ। ਤੇ ਗੁਰੂ ਪਿਆਰਿਓ, ਉਹ ਦਿਨ ਆ ਗਿਆ, ਨੇੜੇ ਨੇੜੇ ਉਹ ਦਿਨ ਤੁਰਿਆ ਆਵੇ। ਹੁਣ ਦੋਨੋਂ ਪਿਓ ਪੁੱਤਰਾਂ ਨੇ ਸਲਾਹ ਕੀਤੀ ਵੀ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਘਰ ਤਾਂ ਬੁਲਾ ਲਿਆ, ਸੰਗਤ ਨੇ ਵੀ ਆਉਣਾ, ਤੇ ਆਪਣੇ ਤਾਂ ਘਰ ਵਿੱਚ ਕੋਈ ਰਾਸ਼ਨ ਹੀ ਨਹੀਂ, ਨਾ ਆਟਾ ਹੈ, ਨਾ ਦਾਲ, ਨਾ ਖੰਡ, ਨਾ ਘਿਓ, ਆਪਣਾ ਤਾਂ ਆਪਣਾ ਆਪਦਾ ਹੀ ਗੁਜ਼ਾਰਾ ਬੜਾ ਔਖਾ ਚੱਲਦਾ, ਕੀ ਕਰੀਏ। ਤੇ ਪਿਤਾ ਸਮਣ ਕਹਿਣ ਲੱਗਿਆ ਕਿ ਪੁੱਤਰ ਮੂਸਣ ਤੂੰ ਠਹਿਰ, ਮੈਂ ਕੋਈ ਇੰਤਜ਼ਾਮ ਕਰਕੇ ਆਉਣਾ। ਤੇ ਗੁਰੂ ਪਿਆਰਿਓ, ਉਹ ਸਮਣ ਦੁਕਾਨਦਾਰ ਦੇ ਕੋਲ ਗਿਆ, ਕਹਿੰਦਾ ਕਿ ਸੇਠ ਸਾਹਿਬ, ਕੱਲ੍ਹ ਨੂੰ ਮੇਰੇ ਘਰ ਮੇਰੇ ਗੁਰੂ ਨੇ ਆਉਣਾ, ਸੰਗਤਾਂ ਨੇ ਵੀ ਆਉਣਾ, ਅਤੇ ਮੇਰੀ ਇੱਛਾ ਵੀ ਉਹਨਾਂ ਦੀ ਲੰਗਰ ਨਾਲ ਸੇਵਾ ਕਰਨੀ ਹੈ, ਰਾਸ਼ਨ ਉਧਾਰਾ ਦੇ ਦਿਓ, ਮੈਂ ਤੁਹਾਡਾ ਉਧਾਰ ਹੌਲੀ ਹੌਲੀ ਦੇ ਦਿਆਂਗਾ। ਦੁਕਾਨਦਾਰ ਕਹਿੰਦਾ ਵੀ ਕਿਵੇਂ ਦੇਵੇਂਗਾ, ਕਹਿੰਦਾ ਮੈਂ ਤੁਹਾਡਾ ਕੰਮ ਕਰ ਦਿਆਂਗਾ, ਤੁਹਾਡੀ ਨੌਕਰੀ ਕਰ ਲਵਾਂਗਾ, 6 ਮਹੀਨੇ ਸਾਲ, ਜਿੰਨਾ ਚਿਰ ਆਖੋਗੇ ਉਨਾ ਚਿਰ ਤੁਹਾਡੇ ਘਰ ਦਾ ਕੰਮ ਕਰ ਦਿਆਂਗਾ, ਰਾਸ਼ਨ ਉਧਾਰਾ ਦੇ ਦਿਓ। ਪਰ ਗੁਰੂ ਪਿਆਰਿਓ, ਜਿਹੜਾ ਸੰਮਣ ਸੀ ਨਾ, ਬੜਾ ਮਾੜੇ ਸਰੀਰ ਦਾ, ਪਤਲਾ ਜਿਹਾ ਸਰੀਰ, ਦੁਕਾਨਦਾਰ ਨੇ ਜਵਾਬ ਦੇ ਦਿੱਤਾ, ਕਹਿੰਦਾ ਵੀ ਤੂੰ ਮੇਰੇ ਘਰ ਦਾ ਕੰਮ ਕੀ ਕਰੇਗਾ, ਪਤਲਾ ਜਿਹਾ ਤੇਰਾ ਸਰੀਰ ਹੈ, ਇੰਨਾ ਮਾੜਾ ਹੈ, ਤੂੰ ਕੀ ਕੰਮ ਕਰੇਗਾ, ਜਵਾਬ ਦੇ ਦਿੱਤਾ। ਬੜਾ ਨਿਰਾਸ਼ ਹੋਇਆ, ਵਾਪਸ ਘਰ ਆ ਗਿਆ, ਆ ਕੇ ਪੁੱਤਰ ਨੂੰ ਦੱਸਿਆ, ਦੋਨੋਂ ਪਿਓ ਪੁੱਤਰ ਚਿੰਤਾ ਵਿੱਚ ਬੈਠੇ ਨੇ। ਤੇ ਗੁਰੂ ਪਿਆਰਿਓ, ਦੋਨਾਂ ਨੇ ਸਲਾਹ ਕੀਤੀ ਵੀ ਫਿਰ ਜੇ ਦੁਕਾਨਦਾਰ ਨੇ ਉਧਾਰ ਨਹੀਂ ਨਾ ਦਿੱਤਾ ਤਾਂ ਫਿਰ ਇਉਂ ਕਰਦੇ ਹੈ ਬਈ, ਰਾਤ ਨੂੰ ਉਹਦੀ ਦੁਕਾਨ ਵਿੱਚ ਪਾੜ ਲਾ ਲੈਂਦੇ, ਆਪਾਂ ਕਿਹੜਾ ਉਹਦਾ ਸਮਾਨ ਲੁੱਟ ਕੇ ਮਾੜੇ ਕੰਮ ਵਾਸਤੇ ਵਰਤਣਾ ਜਾਂ ਆਪਣੇ ਵਾਸਤੇ ਵਰਤਣਾ, ਗੁਰੂ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ ਹੈ। ਜਦੋਂ ਅੱਧੀ ਰਾਤ ਹੋਈ, ਉਸ ਦੁਕਾਨਦਾਰ ਦੀ ਦੁਕਾਨ ਨੂੰ ਛੱਤ ਤੋੜ ਕੇ ਪਾੜ ਲਾ ਲਿਆ, ਅਤੇ ਜਿਹੜਾ ਪੁੱਤਰ ਸੀ ਨਾ ਮੂਸਣ, ਉਹ ਹੇਠਾਂ ਉਤਰ ਗਿਆ। ਕਹਿੰਦਾ ਪਿਤਾ ਜੀ, ਆਪਾਂ ਓਨਾ ਹੀ ਸਮਾਨ ਲੈ ਕੇ ਜਾਣਾ ਜਿੰਨੀ ਆਪਾਂ ਨੂੰ ਲੋੜ ਹੈ। ਸਾਰਾ ਸਮਾਨ ਉਹਨੇ ਆਪਣੇ ਪਿਤਾ ਨੂੰ ਉੱਪਰ ਫੜਾ ਦਿੱਤਾ। ਜਦੋਂ ਉਹ ਮੂਸਣ ਗੁਰੂ ਪਿਆਰਿਓ ਬਾਹਰ ਆਉਣ ਲੱਗਿਆ ਨਾ, ਉੱਪਰ ਚੜ੍ਹਨ ਲੱਗਿਆ, ਤਾਂ ਉਹਦੇ ਪੈਰ ਨਾਲ ਕੋਈ ਐਸੀ ਚੀਜ਼ ਦੁਕਾਨ ਵਿੱਚ ਵੱਜੀ, ਖੜਕਾ ਹੋਇਆ, ਉਹ ਦੁਕਾਨਦਾਰ ਜਾਗ ਪਿਆ। ਹੁਣ ਉੱਪਰੋਂ ਉਹਦੇ ਪਿਤਾ ਨੇ, ਸੰਮਣ ਨੇ ਬਾਹਾਂ ਫੜੀਆਂ ਹੋਈਆਂ ਨੇ, ਹੇਠੋਂ ਦੁਕਾਨਦਾਰ ਨੇ ਲੱਤਾਂ ਫੜ ਲਈਆਂ। ਜਦੋਂ ਦੁਕਾਨਦਾਰ ਨੇ ਲੱਤਾਂ ਫੜ ਲਈਆਂ ਤੇ ਮੂਸਨ ਉਹਦਾ ਸਿਰ ਬਾਹਰ ਸੀ ਛੱਤ ਦੇ, ਆਪਣੇ ਪਿਤਾ ਜੀ ਨੂੰ ਕਹਿਣ ਲੱਗਿਆ ਕਿ ਪਿਤਾ ਜੀ ਮੇਰੀਆਂ ਲੱਤਾਂ ਦੋਵੇਂ ਦੁਕਾਨਦਾਰ ਨੇ ਫੜ ਲਈਆਂ ਨੇ, ਤੇ ਜੇ ਮੈਂ ਫੜਿਆ ਗਿਆ ਨਾ ਤੇ ਆਪਣੀ ਬਦਨਾਮੀ ਹੋਣੀ ਹੈ, ਲੋਕਾਂ ਨੇ ਕਹਿਣਾ ਵੀ ਗੁਰੂ ਦੇ ਸਿੱਖ ਬਣੇ ਫਿਰਦੇ ਨੇ ਤੇ ਚੋਰੀਆਂ ਕਰਦੇ ਫਿਰਦੇ ਨੇ। ਇਉਂ ਕਰੋ ਵੀ ਸਿਰ ਨਾਲ ਹੀ ਪਹਿਚਾਣ ਹੁੰਦੀ ਹੈ ਬੰਦੇ ਦੀ, ਇਉਂ ਕਰੋ ਪਿਤਾ ਜੀ ਤੁਸੀਂ ਮੇਰਾ ਜਿਹੜਾ ਸਿਰ ਹੈ ਨਾ ਉਹ ਵੱਢ ਲਵੋ, ਧੜ ਤੋਂ ਕੋਈ ਪਤਾ ਨਹੀਂ ਲੱਗਣਾ ਵੀ ਕਿਸ ਬੰਦੇ ਦਾ ਧੜ ਹੈ। ਤੇ ਗੁਰੂ ਪਿਆਰਿਓ ਵੇਖੋ ਪਿਤਾ ਦਾ ਕਿੱਡਾ ਜਿਗਰ ਹੈ। ਗੁਰੂ ਮਹਾਰਾਜ ਨੇ ਆਖਿਆ ਨਾ ਵੀ ਜਿਹੜਾ ਸੇਵਾ ਕਰਦਾ ਹੈ ਨਾ, ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸੇਵਾ ਵਾਸਤੇ ਕਦੀ ਸਿਰ ਵੀ ਦੇਣਾ ਪੈ ਸਕਦਾ ਤੇ ਸਿਰ ਦੇ ਦਿੱਤਾ। ਤੇ ਗੁਰੂ ਪਿਆਰਿਓ ਜਦੋਂ ਐਡੇ ਵੱਡੇ ਜਿਗਰੇ ਨਾਲ ਸਮਣ ਨੇ ਆਪਣੇ ਪੁੱਤਰ ਦਾ ਸਿਰ ਵੱਢ ਲਿਆ ਤੇ ਘਰ ਲਿਆ ਕੇ ਰੱਖ ਦਿੱਤਾ ਪਿਛਲੇ ਕਮਰੇ ਵਿੱਚ, ਤੇ ਜਿਹੜਾ ਧੜ ਸੀ ਉਹਦੀ ਦੁਕਾਨ ਵਿੱਚ ਡਿੱਗ ਪਿਆ। ਜਦੋਂ ਸਵੇਰ ਹੋਈ ਮੂੰਹ ਹਨੇਰਾ, ਉਹ ਦੁਕਾਨਦਾਰ ਸਮਣ ਕੋਲ ਗਿਆ, ਕਹਿੰਦਾ ਸਮਣ ਪਤਾ ਨਹੀਂ ਕੀ ਰਾਤ ਪਹਾੜਾਂ ਵਾਪਰ ਗਿਆ, ਮੇਰੇ ਦੁਕਾਨ ਵਿੱਚ ਕਿਸੇ ਦਾ ਧੜ ਪਿਆ ਤੇ ਮੈਂ ਤੈਨੂੰ ਬਹੁਤ ਸਾਰਾ ਇਨਾਮ ਦਿਆਂਗਾ, ਪੈਸੇ ਦਿਆਂਗਾ, ਤੂੰ ਉਸ ਧੜ ਨੂੰ ਕਿਤੇ ਟਿਕਾਣੇ ਸਿਰ ਲਾ ਦੇ, ਵੇਖੀ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨੂੰ ਪਤਾ ਨਾ ਲੱਗੇ। ਤਾਂ ਗੁਰੂ ਪਿਆਰਿਓ ਹੁਣ ਸਮਣ ਨੂੰ ਤਾਂ ਪਤਾ ਸੀ ਵੀ ਉਹ ਧੜ ਉਹਦੇ ਪੁੱਤਰ ਦਾ, ਮੂੰਹ ਹਨੇਰੇ ਹੀ ਸਮਣ ਗਿਆ ਆਪਣੇ ਪੁੱਤਰ ਮੂਸਣ ਦਾ ਧੜ ਲਿਆ ਕੇ ਉਹਨੇ ਉਸੇ ਕਮਰੇ ਵਿੱਚ ਸਿਰ ਨਾਲ ਜੋੜ ਕੇ ਰੱਖ ਦਿੱਤਾ। ਦਿਨ ਚੜ ਗਿਆ, ਆਂਢੀਆਂ ਗੁਆਂਢੀਆਂ ਨੂੰ ਬੁਲਾਇਆ ਹੋਇਆ ਸੀ, ਸਾਰੇ ਹੱਥ ਵਟਾ ਰਹੇ ਸਨ ਲੰਗਰ ਤਿਆਰ ਕਰਨ ਵਿੱਚ। ਤੇ ਗੁਰੂ ਪਿਆਰਿਓ ਲੰਗਰ ਤਿਆਰ ਹੋ ਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਉਣ ਦਾ ਸਮਾਂ ਵੀ ਹੋ ਗਿਆ, ਗੁਰੂ ਮਹਾਰਾਜ ਆ ਰਹੇ ਨੇ, ਬੇਅੰਤ ਸੰਗਤ। ਤੇ ਗੁਰੂ ਪਿਆਰਿਓ ਸੰਗਤ ਢੋਲਕੀਆਂ ਚਿਮਟਿਆਂ ਨਾਲ ਕੀਰਤਨ ਕਰਦੀ ਹੋਈ ਆ ਰਹੀ ਹੈ ਗੁਰੂ ਮਹਾਰਾਜ ਦੇ ਨਾਲ ਨਾਲ। ਆ ਸਾਰੀ ਸੰਗਤ ਉਹਦੇ ਘਰ ਪਹੁੰਚੀ ਸੰਮਨ ਦੇ, ਬੜੇ ਸਤਿਕਾਰ ਨਾਲ ਉਹਨੇ ਸਤਿਗੁਰਾਂ ਦੇ ਚਰਨ ਧੋਤੇ, ਸੰਗਤ ਦੇ ਚਰਨ ਧੋਤੇ, ਸਾਰਿਆਂ ਨੂੰ ਬੜੇ ਸਤਿਕਾਰ ਨਾਲ ਗੁਰੂ ਮਹਾਰਾਜ ਨੂੰ ਅਤੇ ਸੰਗਤ ਨੂੰ ਬਿਠਾਇਆ। ਤੇ ਗੁਰੂ ਪਿਆਰਿਓ ਉਹਨੇ ਫੁੱਲਾਂ ਦੀ ਵਰਖਾ ਵੀ ਕੀਤੀ ਸੀ, ਗੁਰੂ ਮਹਾਰਾਜ ਦੇ ਗਲ ਵਿੱਚ ਹਾਰ ਵੀ ਪਾਇਆ ਸੀ। ਬੈਠ ਗਏ ਸਤਿਗੁਰੂ, ਹੁਣ ਸਾਰਿਆਂ ਦੇ ਉਹਨੇ ਹੱਥ ਧਵਾ ਦਿੱਤੇ। ਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਸਮਣ, ਕਹਿੰਦੇ ਓਏ ਤੇਰਾ ਪੁੱਤਰ ਕਿੱਥੇ ਹੈ ਮੂਸਨ? ਅੰਤਰਜਾਮੀ ਸਨ, ਜਾਣਦੇ ਸਨ। ਤੇ ਸਮਨ ਕਹਿੰਦਾ ਮਹਾਰਾਜ ਉਹ ਇੱਥੇ ਹੀ ਹੈ, ਕਿਤੇ ਕੰਮ ਕਰ ਰਿਹਾ, ਆ ਜਾਏਗਾ। ਪਾਤਸ਼ਾਹ ਨੇ ਫਿਰ ਦੁਬਾਰਾ ਪੁੱਛਿਆ ਦੋ ਚਾਰ ਮਿੰਟ ਬਾਅਦ, ਕਹਿੰਦੇ ਸਮਨ ਆਪਣੇ ਪੁੱਤਰ ਨੂੰ ਤਾਂ ਬੁਲਾ। ਕਹਿੰਦਾ ਪਾਤਸ਼ਾਹ ਹੁਣੇ ਆ ਜਾਏਗਾ। ਤੇ ਗੁਰੂ ਪਿਆਰਿਓ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਸਮਣ ਮੂਸਣ ਨੂੰ ਜਲਦੀ ਬੁਲਾ, ਅਸੀਂ ਉਹਦੇ ਹੱਥੋਂ ਲੰਗਰ ਛਕਣਾ। ਹੁਣ ਗੁਰੂ ਪਿਆਰਿਓ ਉਹ ਤਾਂ ਮਰ ਚੁੱਕਿਆ, ਕਿਵੇਂ ਆਵੇ? ਸਮਣ ਕਹਿੰਦਾ ਪਾਤਸ਼ਾਹ ਤੁਸੀਂ ਆਪ ਹੀ ਆਵਾਜ਼ ਮਾਰ ਲਓ, ਤੁਸੀਂ ਆਪ ਹੀ ਆਵਾਜ਼ ਮਾਰ ਲਓ। ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਵਾਜ਼ ਮਾਰੀ ਉੱਚੀ, ਕਹਿੰਦੇ ਮੂਸਨ ਜਲਦੀ ਆ, ਅਸੀਂ ਤੇਰੇ ਉੱਥੋਂ ਲੰਗਰ ਛਕਣਾ। ਤੇ ਗੁਰੂ ਪਿਆਰਿਓ ਜਦੋਂ ਸਤਿਗੁਰਾਂ ਨੇ ਆਵਾਜ਼ ਮਾਰੀ ਤੇ ਮੂਸਨ ਅੰਦਰੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਬਾਹਰ ਆ ਗਿਆ, ਤੇ ਸਤਿਗੁਰੂ ਪਾਤਸ਼ਾਹ ਨੇ ਦੇ ਚਰਨਾਂ 'ਤੇ ਆ ਕੇ ਉਹਨੇ ਸਿਰ ਰੱਖ ਦਿੱਤਾ। ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਉਹਨੇ ਸਿਰ ਰੱਖ ਦਿੱਤਾ, ਸੰਗਤ ਦੀ ਪ੍ਰਸ਼ਾਦੇ ਨਾਲ ਲੰਗਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਤੇ ਉਹ ਗੁਰੂ ਅਰਜਨ ਦੇਵ ਮਹਾਰਾਜ, ਉਹ ਸਤਿਗੁਰੂ ਜਿਨ੍ਹਾਂ ਨੇ ਉਹਨੂੰ ਜੀਵਨ ਨਵਾਂ ਜੀਵਨ ਦਾਨ ਬਖਸ਼ ਦਿੱਤਾ ਸੀ, ਉਸ ਸੰਗਤ ਦੀ, ਉਸ ਗੁਰੂ ਦੇ ਪਿਆਰਿਆਂ ਦੀ ਇਹ ਦੋਨੋਂ ਪਿਓ ਪੁੱਤਰਾਂ ਨੇ ਉਡੀਕ ਕੀਤੀ, ਸੇਵਾ ਕੀਤੀ, ਸਤਿਕਾਰ ਕੀਤਾ ਅਤੇ ਉਹਨਾਂ ਦੇ ਘਰ ਧਨ ਦੌਲਤ ਸਾਰਾ ਕੁਝ ਆ ਗਿਆ। ਅੱਜ ਆਪਾਂ ਵੀ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਾਂਗੇ, ਸਤਿਕਾਰ ਕਰਾਂਗੇ, ਆਪਣੀਆਂ ਵੀ ਝੋਲੀਆਂ ਭਰ ਜਾਣਗੀਆਂ।
ਦਿਲ ਕਰੇ ਸੰਗਤਾਂ ਨੂੰ ਘਰ ਚ ਬੁਲਾਣਵਾ, ਇੱਕ ਮਨ ਹੋ ਕੇ ਮਹਿਮਾ ਦਾਤਾ ਜੀ ਦੀ ਗਾਣਵਾ। ਹਾਰ ਫੁੱਲਾਂ ਦੇ ਪਰੋ ਤੇ ਗਲ ਪਾਵਾਂ, ਘਰ ਆਈਆਂ ਮਹਿਮਾ ਦਾਤਾ ਜੀ ਦੀ ਗਾਲਵਾਂ।